ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਪਾਈ ਜੀਵਤ ਮਰੈ ਤਾਂ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਈ ਸਤਿਗੁਰ ਮਿਲਿਆ ਉਲਟੀ ਭਈ ਪਾਈ ਜੀਵਤ ਮਰੈ ਤਾਂ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ ਮਨ ਮੁਖ ਦੂਜੈ ਭਾਏ ਤੋਹ ਕੁੱਟੈ ਮਨ ਮੁਖ ਕਰਮ ਕਰਹਿ ਭਾਈ ਪੱਲੈ ਕਿਛੂ ਨਾ ਪਾਏ ਸਤਿਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਾਗਤ ਜੋਤ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜਿੱਥੇ ਇਹਨਾਂ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ ਸਮੁੱਚੇ ਸਿੱਖ ਜਗਤ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਸਿਰਜਣਾ ਹੈ, ਇਸ ਰੂਪ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ, ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰੂ ਜੀ ਨੇ ਜਿੱਥੇ ਸਾਡੇ 'ਤੇ ਹੋਰ ਪਰਉਪਕਾਰ ਕੀਤੇ, ਉੱਥੇ ਗੁਰੂ ਨਾਨਕ ਜੋਤ ਨੇ ਦਸਾਂ ਜਾਮਿਆਂ ਵਿੱਚ ਮਨੁੱਖਤਾ ਨੂੰ ਆਬਾਦ ਕਰਨ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ। ਇੱਕ ਤਾਂ ਸਤਿਗੁਰਾਂ ਦਾ ਸੰਕਲਪ ਇਹ ਸੀ ਕਿ ਜਦੋਂ ਵੀ ਮਨੁੱਖ ਨੂੰ ਸੱਚ ਦੀ ਵਿਚਾਰਧਾਰਾ ਦੇ ਨਾਲ ਜੋੜਨਾ ਹੈ ਗੁਰਮਤਿ ਪ੍ਰਚਾਰ ਦੇ ਰਾਹੀਂ, ਜੋ ਜੁੜੇ ਉਹਨਾਂ ਵਾਸਤੇ ਇੱਕ ਸਾਂਝਾ ਪਲੇਟਫਾਰਮ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ, ਇਹਦੇ ਵਿੱਚ ਹੋਰ ਵਾਧਾ ਹੋ ਸਕੇ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ, ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਪ੍ਰੇਰਨਾ ਸਦਕਾ ਹੀ ਗੋਇੰਦਵਾਲ ਸਾਹਿਬ ਦੀ ਨਗਰੀ ਵਸਾਈ। ਭਾਈ ਗੁਰਦਾਸ ਜੀ ਨੇ ਇਹ ਜ਼ਿਕਰ ਕੀਤਾ ਹੈ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਅਲਾਈ, ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰੇਰਨਾ ਦੇ ਸਦਕਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ। ਇਸ ਧਰਤੀ ਬਾਰੇ ਵੀ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਬਖਸ਼ਿਸ਼ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ, ਸਤਿਗੁਰੂ ਜੀ ਨੇ ਹਰੇ ਭਰੇ ਬਾਗ ਲਗਵਾਏ, ਛੇ ਛੇ ਹਰਟਾਂ ਵਾਲੇ ਖੂਹ ਲਗਵਾ ਕੇ ਪਰਉਪਕਾਰ ਕੀਤੇ, ਕੋੜੀ ਘਰ ਦਵਾਖਾਨੇ ਔਰ ਇੱਥੇ ਤੱਕ ਕਿ ਗੁਰਮਨ ਦਾ ਪ੍ਰਚਾਰ ਸੈਂਟਰ ਤਰਨ ਤਾਰਨ ਸਾਹਿਬ ਵਿਖੇ ਵੀ ਸਥਾਪਿਤ ਕੀਤਾ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਇਸ ਦੁਨੀਆ ਦੇ ਅੰਦਰ, ਖਾਸ ਕਰਕੇ ਪੰਜਾਬ ਦੀ ਧਰਤੀ 'ਤੇ ਗੁਰੂ ਸਾਹਿਬ ਜੀ ਦੀ ਜੋ ਰੂਹਾਨੀਅਤ ਦੀ ਬਖਸ਼ਿਸ਼ ਹੈ ਉਹਦੀ ਮੋਹਰ ਛਾਪ ਹੈ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜੋ ਜਗਤ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪ੍ਰਸਾਰ ਗੁਰੂ ਅਰਜਨ ਦੇਵ ਸਾਹਿਬ ਤੱਕ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਅਸਲ ਵਿੱਚ ਉਹਦਾ ਸਿਖਰ ਸੀ। ਇਹ ਕੋਈ ਤਬਦੀਲੀ ਨਹੀਂ ਸੀ। ਜਿਵੇਂ ਪਹਿਲੇ ਗੁਰੂ ਸਾਹਿਬਾਨ ਆਪੋ ਆਪਣੇ ਸਮੇਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਦੇ ਆ ਰਹੇ ਸਨ, ਇਵੇਂ ਰਾਜ ਯੋਗ ਮੀਰੀ ਪੀਰੀ ਸੰਤ ਸਿਪਾਹੀ ਇਹ ਵੀ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਜਦੋਂ ਪਟ ਸਾਹਿਬਾਨ ਦੇ ਸਵਈਆਂ ਵਿੱਚ ਅਸੀਂ ਪੜ੍ਹਦੇ ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਅਤੇ ਪਟ ਸਾਹਿਬਾਨ ਨੇ ਸਪਸ਼ਟ ਕੀਤਾ ਕਬ ਕੱਲ ਸੁਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ। ਭਾਈ ਸੱਤਾ ਅਤੇ ਭਾਈ ਬਲਵੰਡ ਜੀ ਜਿਹੜੇ ਗੁਰੂ ਘਰ ਦੇ ਉੱਘੇ ਕੀਰਤਨੀਏ ਹੋਏ ਨੇ, ਰਬਾਬ ਵਜਾ ਕੇ ਉਹ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਸਨ, ਉਹਨਾਂ ਦੀ ਉਚਾਰਨ ਕੀਤੀ ਹੋਈ ਵਾਰ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਉਹਦੇ ਵਿੱਚ ਵੀ ਜ਼ਿਕਰ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਇੱਕ ਪਾਸੇ ਦੁਨੀਆਂ ਦੇ ਰਾਜੇ ਮਹਾਰਾਜੇ ਜੋ ਦੁਨਿਆਵੀ ਤਖਤਾਂ ਦੇ ਮਾਲਕ ਸਨ, ਹੈ ਤਾਂ ਇਹ ਵੀ ਮਾਲਕ ਦੀ ਰਹਿਮਤ ਮਾਲਕ ਦੀ ਬਖਸ਼ਿਸ਼, ਕਿਉਂਕਿ ਦਾਨੰਗ ਪਰਾ ਪੂਰਬੇਣ ਪੁਚੰਤੇ ਮਹੀਪਤੇ, ਕੋਈ ਪਿਛਲਾ ਪੁੰਨ ਕੋਈ ਪਿਛਲਾ ਧਰਮ ਕੋਈ ਪਾਰੋਪਕਾਰ ਹੋਵੇ ਫਿਰ ਮਨੁੱਖ ਨੂੰ ਦੁਨਿਆਵੀ ਤੌਰ 'ਤੇ ਵੀ ਜਿਹੜਾ ਰਾਜ ਤਖਤ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਪਰ ਫਰਕ ਕੀ ਹੈ ਕਿ ਦੁਨਿਆਵੀ ਤਖਤ 'ਤੇ ਜਦੋਂ ਕੋਈ ਬੈਠਦਾ ਅਤੇ ਉਹਦੀ ਜਿਹੜੀ ਬੁੱਧ ਹੈ ਉਹ ਵਿਪਰੀਤ ਹੋ ਜਾਂਦੀ ਹੈ, ਉਹ ਫਿਰ ਅਨਿਆਂ ਕਰਨ ਲੱਗ ਪੈਂਦਾ, ਜ਼ੁਲਮ ਕਰਨ ਲੱਗ ਪੈਂਦਾ, ਲੋਕਾਂ ਨੂੰ ਮਾਰਨ ਲੱਗ ਪੈਂਦਾ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਜੇ ਪਿਛਲੇ ਪੁੰਨ ਕਰਮ ਕਰਕੇ ਧਰਮ ਕਰਮ ਕਰਕੇ ਰਾਜ ਭਾਗ ਮਿਲਿਆ ਅਤੇ ਇਸ ਰਾਜ ਤਖਤ ਤੋਂ ਬਾਅਦ ਅਗਲੀ ਜਿਹੜੀ ਪ੍ਰਾਪਤੀ ਹੈ ਉਹ ਘੋਰ ਨਰਕ ਹੈ, ਉਹ ਦੁੱਖਾਂ ਦਾ ਸਮੂਹ ਹੈ, ਕਿਉਂਕਿ ਦਾਨੰਗ ਪਰਾ ਪੂਰਬੇਣ ਪੁਚੰਤੇ ਮਹੀਪਤੇ ਵਿਪਰੀਤ ਬੁੱਧਿਅੰਗ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਦੁਨਿਆਵੀ ਤਖਤ ਦਾ ਕੋਈ ਮਾਲਕ ਹੋਵੇ ਅਤੇ ਬੜੀ ਰੱਬ ਦੀ ਕਿਰਪਾ ਹੋਵੇ ਅਤੇ ਉਹ ਧਰਮੀ ਰਾਜਾ ਬਣੇ, ਅਤੇ ਭਾਈ ਗੁਰਦਾਸ ਜੀ ਨੇ ਬਚਨ ਕਹੇ ਜੈਸੇ ਰਾਜਾ ਧਰਮ ਸਰੂਪ ਰਾਜਨੀਤੀ ਵਿਖੈ ਤਾਂ ਕਿ ਗਾਉਂ ਪਰਜਾ ਬਸਤ ਸੁੱਖ ਪਾਏਕੈ। ਰਾਏ ਬੁਲਾਰ ਵਰਗੇ, ਮਹਾਰਾਜਾ ਸ਼ਿਵਨਾਭ ਵਰਗੇ, ਅਸਾਮ ਦੇ ਰਾਜੇ ਰਤਨ ਰਾਏ ਵਰਗੇ, ਮਾਲਕ ਦੀ ਕਿਰਪਾ ਹੋਵੇ ਅਤੇ ਰਾਜ ਤਖਤ 'ਤੇ ਬੈਠ ਕੇ ਵੀ ਉਹ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਲੈ ਕੇ ਜਦੋਂ ਤੁਰਦੇ ਨੇ ਅਤੇ ਉਹਨਾਂ ਦੇ ਰਾਜ ਭਾਗ ਵਿੱਚ ਫਿਰ ਬੇਇਨਸਾਫੀ ਨਹੀਂ, ਅਨਿਆਏ ਜਾਂ ਜ਼ੁਲਮ ਨਹੀਂ, ਧੱਕੇਸ਼ਾਹੀ ਨਹੀਂ। ਸਤਿਗੁਰੂ ਸਾਹਿਬ ਜੀ ਨੇ ਜਦੋਂ ਦੁਨਿਆਵੀ ਤਖਤਾਂ ਦੀ ਰਾਜ ਭਾਗ ਦੀ ਗੱਲ ਕੀਤੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਕਿ ਬਾਬਰ ਵਰਗਾ ਰਾਜਾ ਵੀ ਪਾਪ ਦੀ ਜੰਝ ਦਾ ਲਾੜਾ ਬਣ ਕੇ ਜ਼ੁਲਮ ਦਾ ਰਾਜ ਲੈ ਕੇ ਆਉਂਦਾ। ਹਮਾਯੂ ਨੂੰ ਵੀ ਗੁਰੂ ਅੰਗਦ ਦੇਵ ਮਹਾਰਾਜ ਨੇ ਖਰੀਆਂ ਖਰੀਆਂ ਸੁਣਾਈਆਂ ਸਨ ਕਿ ਇਹ ਹਾਰੀ ਹੋਈ ਤਲਵਾਰ ਇੱਕ ਫਕੀਰ 'ਤੇ ਕਿਉਂ ਉੱਠਦੀ ਹੈ। ਸੱਚਮੁੱਚ ਮੇਰੇ ਸਤਿਗੁਰੂ ਜੀ ਨੇ ਜਿਹੜਾ ਹਲੇਮੀ ਰਾਜ ਬਖਸ਼ਿਸ਼ ਕੀਤਾ, ਸਭੇ ਸੁਖਾਲੀ ਉੱਠੀਆਂ ਹੋਆ ਹਲੇਮੀ ਰਾਜ ਜੀਓ। ਗਰੀਬ ਨਵਾਜ਼ ਜੀ ਨੇ ਜਿਹੜਾ ਇਨਕਲਾਬ, ਜਿਹੜੀ ਕ੍ਰਾਂਤੀ ਇਸ ਸੰਸਾਰ ਦੇ ਵਿੱਚ ਲਿਆਂਦੀ, ਕਿਉਂਕਿ ਸਤਿਗੁਰੂ ਜੀ ਜਦੋਂ ਧਿਆਨ ਲਾ ਕੇ ਵੇਖ ਰਹੇ ਸਨ ਤਾਂ ਦੁਨੀਆ ਦੇ ਹਰ ਖੇਤਰ ਦੇ ਵਿੱਚ ਗਿਰਾਵਟ ਆ ਚੁੱਕੀ ਸੀ। ਜਿੱਥੇ ਧਰਮੀ ਲੋਕ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ, ਇਸ ਤਰ੍ਹਾਂ ਦੀ ਧਾਰਨਾ ਨੂੰ ਆਪਣੇ ਜੀਵਨ ਵਿੱਚ ਸਮੋਈ ਬੈਠੇ ਸਨ। ਉੱਥੇ ਜਦੋਂ ਸਾਡਾ ਸਮਾਜਿਕ ਖੇਤਰ ਵੇਖਿਆ ਗਿਆ ਤੇ ਇੱਥੇ ਵੀ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੈ ਆਏ ਕਥਾਉਂ ਜਾਈ, ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹਿਆ ਕੋਈ, ਭਾਈ ਬੰਦੀ ਹੇਤ ਚਕਾਇਆ ਦੁਨੀਆ ਕਾਰਨ ਦੀਨ ਗਵਾਇਆ। ਜੇ ਰਾਜਨੀਤਿਕ ਖੇਤਰ ਵੱਲ ਝਾਤ ਮਾਰੀ ਤੇ ਸਾਹਿਬ ਨੇ ਜਿਹੜੀ ਵਿਚਾਰਧਾਰਾ ਸੰਸਾਰ ਨੂੰ ਦਿੱਤੀ, ਰਾਜੇ ਸ਼ੀਮ ਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨੈਂਦਾ ਪਾਇਨ ਘਾਉ ਰਤ ਪਿਤ ਕੁੱਤਿਓ ਚੱਟ ਜਾਓ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ। ਇਸ ਵਿਚਾਰਧਾਰਾ ਨੂੰ ਭਾਈ ਗੁਰਦਾਸ ਜੀ ਨੇ ਵੀ ਅੰਕਿਤ ਕੀਤਾ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ, ਇੰਜ ਕਹਿ ਲਈਏ ਕਿ ਵਰਤਿਆ ਪਾਪ ਸਭ ਜਗ ਮਾਹੀ। ਸਤਿਗੁਰੂ ਜੀ ਨੇ ਸਮਾਜਿਕ ਖੇਤਰ ਵਿੱਚ, ਆਰਥਿਕ ਖੇਤਰ ਵਿੱਚ, ਧਾਰਮਿਕ ਖੇਤਰ ਵਿੱਚ ਅਤੇ ਰਾਜਨੀਤਿਕ ਖੇਤਰ ਵਿੱਚ ਆਈ ਹੋਈ ਗਿਰਾਵਟ ਦਾ ਜਿੱਥੇ ਜ਼ਿਕਰ ਕੀਤਾ, ਉੱਥੇ ਇੱਕ ਆਦਰਸ਼ ਵਿਚਾਰਧਾਰਾ, ਇੱਕ ਇਨਕਲਾਬੀ ਸੋਚ ਵੀ ਸੰਸਾਰ ਦੇ ਸਾਹਮਣੇ ਰੱਖੀ ਕਿ ਜਦੋਂ ਹਰ ਖੇਤਰ ਦੇ ਵਿੱਚ ਵਿਚਰਦਿਆਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਧਰਮ ਨੂੰ ਪਹਿਲ ਦੇਵੇਗਾ, ਇਹਦਾ ਇਹ ਲੋਕ ਵੀ ਸੁਖੀ ਹੋਵੇਗਾ ਅਤੇ ਪਰਲੋਕ ਵੀ ਸੁਹੇਲਾ ਬਣੇਗਾ। ਇੰਜ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਤੱਕ ਜਿਹੜਾ ਇਨਕਲਾਬ, ਜਿਹੜੀ ਕ੍ਰਾਂਤੀ, ਜਿਹੜਾ ਬਦਲਾਵ, ਜਿਹੜੀ ਵਿਚਾਰਧਾਰਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸ਼੍ਰੀ ਅਕਾਲ ਤਖਤ ਸਾਹਿਬ ਉਹਦਾ ਸਿਖਰ ਸੀ ਅਤੇ ਸਤਿਗੁਰੂ ਜੀ ਵੱਲੋਂ ਭਗਤੀ ਅਤੇ ਸ਼ਕਤੀ ਦੀ ਇੱਕ ਮੋਹਰ ਛਾਪ ਇਸ ਸੰਸਾਰ ਅੰਦਰ ਪੰਜਾਬ ਦੀ ਧਰਤੀ 'ਤੇ ਇੱਕ ਬਹੁਤ ਵੱਡੀ ਬਖਸ਼ਿਸ਼ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ 1606 ਨੂੰ ਸ਼ਹੀਦ ਹੋਏ। ਇੰਜ ਕਹਿ ਲਈਏ ਕਿ 17ਵੀਂ ਸਦੀ ਦਾ ਇਹ ਪਹਿਲਾ ਦਹਾਕਾ ਹੈ। 17ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ, ਕਿਉਂਕਿ ਗੁਰਗੱਦੀ ਸਤਿਗੁਰੂ ਜੀ ਪਹਿਲਾਂ ਹੀ ਬਖਸ਼ਿਸ਼ ਕਰ ਗਏ ਸਨ। ਇਹ ਵੀ ਗੁਰੂ ਘਰ ਦੀ ਇੱਕ ਵਿਲੱਖਣ ਵਿਚਾਰਧਾਰਾ ਹੈ ਕਿ ਥਾਪਿਆ ਲੈਣਾ ਜੀਵੰਦਾ। ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦਿਆਂ ਜੀ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ। ਗੁਰੂ ਅੰਗਦ ਦੇਵ ਜੀ ਨੇ ਆਪਣੇ ਜਿਉਂਦਿਆਂ ਜੀ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਮਹਾਰਾਜ ਨੇ ਇਹ ਬਖਸ਼ਿਸ਼ ਗੁਰੂ ਰਾਮਦਾਸ ਮਹਾਰਾਜ 'ਤੇ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਇਹ ਨਿਰਣਾ ਦਿੱਤਾ ਸੀ, ਜਦੋਂ ਬਾਬਾ ਪ੍ਰਿਥੀ ਚੰਦ ਦਾਅਵਾ ਕਰਦਾ ਸੀ ਕਿ ਸਾਹਿਬ ਨੇ ਕਿਹਾ ਸੀ, ਜਿਸ ਘਰ ਵਿਰਤੀ ਸੋਈ ਜਾਣਾ ਜਗਤ ਗੁਰ ਨਾਨਕ ਕੂਸ਼ ਕਰੋ ਵਿਚਾਰਾ, ਕਿਉਂ ਪੀੜੀ ਆਦਿ ਜੁਗਾਦ ਬਖੀਲੀ ਕਿਨੇ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ। ਇਹ ਸੇਵਕ ਦੀ ਵਸਤੂ ਹੈ ਅਤੇ ਸੇਵਕ ਨੂੰ ਮਿਲਦੀ ਹੈ। ਕੋਈ ਪੁੱਤਰ ਹੋਣ ਦਾ ਦਾਅਵਾ ਕਰੇ, ਕੋਈ ਵੱਡਾ ਹੋਣ ਦਾ ਦਾਅਵਾ ਕਰੇ, ਇਹਨਾਂ ਦਾਅਵਿਆਂ ਦੇ ਨਾਲ ਜਿਹੜੀਆਂ ਬਖਸ਼ਿਸ਼ਾਂ ਨੇ ਇਹ ਪ੍ਰਾਪਤ ਨਹੀਂ ਹੁੰਦੀਆਂ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜਦੋਂ ਲਾਹੌਰ ਦੀ ਧਰਤੀ ਵੱਲ ਤੁਰਨ ਲੱਗੇ ਸਨ, ਉਹਨਾਂ ਨੂੰ ਪਤਾ ਸੀ ਵੀ ਜਿਹੜੀ ਸੱਚ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਅਤੇ ਹੁਣ ਸਮਾਂ ਆ ਗਿਆ, ਸਤਿਗੁਰੂ ਜੀ ਇਹ ਗੱਲ ਜਾਣ ਚੁੱਕੇ ਸਨ ਕਿ ਸਾਡੀ ਸ਼ਹਾਦਤ ਲਾਜ਼ਮੀ ਹੈ। ਲਾਹੌਰ ਦੀ ਧਰਤੀ ਵੱਲ ਤੁਰਨ ਤੋਂ ਪਹਿਲਾਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲੜ ਲਾਇਆ, ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਵਰਗੇ ਸਿੱਖਾਂ ਨੂੰ ਸਮਝਾਇਆ ਕਿ ਕੁਝ ਸਮਾਂ ਭਾਵੇਂ ਦੁਆਬੇ ਦੀ ਧਰਤੀ 'ਤੇ ਜਾ ਕੇ ਰਹਿਣਾ ਪਵੇ, ਨੀਤੀ ਨੂੰ ਵਿਚਾਰਦਿਆਂ ਇਹ ਅਸੂਲ ਜ਼ਰੂਰ ਆਪਣੇ ਜੀਵਨ ਵਿੱਚ ਧਾਰਨ ਕਰਨਾ, ਇਹ ਪੱਕਾ ਹੀ ਹੈ, ਨਿਸ਼ਚਾ ਹੀ ਹੈ ਕਿ ਸਾਡਾ ਹੁਣ ਸਰੀਰ ਲੱਗੇਗਾ, ਅਸੀਂ ਸ਼ਹਾਦਤ ਦੇਣ ਵਾਸਤੇ ਚੱਲੇ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਇਨਕਲਾਬ, ਜਿਹੜੀ ਕ੍ਰਾਂਤੀ ਆਉਣੀ ਸੀ, ਸੰਕੇਤ ਗੁਰੂ ਅਰਜਨ ਦੇਵ ਮਹਾਰਾਜ ਆਪ ਦੇ ਕੇ ਗਏ ਸਨ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਅਸੀਂ ਨੇੜੇ ਹੋ ਕੇ ਉਹਨਾਂ ਦੀ ਸ਼ਖਸੀਅਤ ਨੂੰ ਤੱਕੀਏ ਅਤੇ ਵੇਖੋ, ਸਤਿਗੁਰੂ ਜੀ ਆਪ ਘੋੜ ਸਵਾਰੀ ਵਿੱਚ, ਸ਼ਸਤਰ ਵਿਦਿਆ ਵਿੱਚ ਕਿੰਨੇ ਨਿਪੁੰਨ ਸਨ ਕਿ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਗਏ ਤਾਂ ਪਿੰਡ ਵਾਸੀਆਂ ਨੇ ਸ਼ਰਤ ਰੱਖ ਦਿੱਤੀ ਸੀ ਕਿ ਜਿਹੜਾ ਘੋੜੇ 'ਤੇ ਸਵਾਰ ਹੋ ਕੇ ਹੱਥ ਵਿੱਚ ਨੇਜਾ ਪਕੜ ਕੇ ਕਿੱਲਾ ਪੁੱਟੇਗਾ, ਉਹੀਓ ਸਾਡੇ ਪਿੰਡ ਦੀ ਲੜਕੀ ਨੂੰ ਵਿਆਹ ਕੇ ਲਿਜਾ ਸਕਦਾ। ਅਤੇ ਸਤਿਗੁਰੂ ਜੀ ਦੇ ਨਾਲ ਉਹਨਾਂ ਨੇ ਇੱਕ ਸਾਜ਼ਿਸ਼ ਰਚ ਕੇ ਕਿ ਆਮ ਕਿੱਲੇ ਦੀ ਜਗ੍ਹਾ ਡੂੰਘੀਆਂ ਜੜ੍ਹਾਂ ਵਾਲਾ ਜਿਹੜਾ ਦਰਖਤ ਸੀ ਉਹਨੂੰ ਉੱਪਰੋਂ ਕੱਟ ਕੇ ਘੜ ਕੇ ਕਿੱਲੇ ਦੀ ਸ਼ੇਪ ਦਿੱਤੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਸ਼ਾਂਤੀ ਦੇ ਪੁੰਜ ਨੇ, ਜਿੱਥੇ ਉਹਨਾਂ ਨੇ ਅੰਮ੍ਰਿਤ ਬਾਣੀ ਦੀ ਸਾਨੂੰ ਬਖਸ਼ਿਸ਼ ਕੀਤੀ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ, ਉੱਥੇ ਘੋੜ ਸਵਾਰੀ ਵਿੱਚ ਸ਼ਸਤਰ ਵਿਦਿਆ ਵਿੱਚ ਕਿੰਨੇ ਨਿਪੁੰਨ ਹੋਣਗੇ ਕਿ ਘੋੜੇ 'ਤੇ ਸਵਾਰ ਹੋ ਕੇ ਘੋੜੇ ਨੂੰ ਤੇਜ਼ ਦੜਾ ਕੇ ਜਦੋਂ ਪੂਰੀ ਸਪੀਡ ਦੇ ਨਾਲ ਘੋੜਾ ਭੱਜਿਆ ਅਤੇ ਸਤਿਗੁਰਾਂ ਨੇ ਹੱਥ ਵਿੱਚ ਪਕੜੇ ਹੋਏ ਨੇਜੇ ਨੂੰ ਉਸ ਕਿੱਲੇ ਦੇ ਉੱਪਰ ਖੋਭਿਆ ਅਤੇ ਜੜ੍ਹਾਂ ਸਮੇਤ ਹੀ ਜਿਹੜਾ ਦਰਖਤ ਸੀ ਉਹਨੂੰ ਪੁੱਟ ਕੇ ਬਾਹਰ ਰੱਖ ਦਿੱਤਾ। ਇੰਨਾ ਜ਼ੋਰਦਾਰ ਝਟਕਾ ਲੱਗਾ ਕਿ ਘੋੜਾ ਵੀ ਪ੍ਰਾਣ ਤਿਆਗ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਇੱਕ ਸੁਗੜ ਨੀਤੀਵਾਨ ਜਰਨੈਲ ਸਨ, ਉਹ ਸੰਕੇਤ ਦੇ ਕੇ ਗਏ ਸਨ ਕਿ ਸਾਡੀ ਸ਼ਹਾਦਤ ਹੋਣੀ ਹੈ ਅਤੇ ਇਸ ਤੋਂ ਬਾਅਦ ਕਿਸ ਤਰ੍ਹਾਂ ਦਾ ਇਨਕਲਾਬ ਲਿਆਉਣਾ ਹੈ। ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਂਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ ਸਾਡਾ ਲੱਗੇਗਾ ਸੀਸ ਨਿਸ਼ਚਾ ਹੈ ਆਇਆ, ਅਸਾਂ ਹੋਇਆ ਤੁਰਕਾਂ ਵਿੱਚ ਜਾਣਾ ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਛੁੱਟੇਗਾ ਸਰੀਰ ਸੰਸਾ ਨਹੀਂ ਕੋਏ, ਰਜਾਏ ਖੁਦਾਵਨ ਦੀ ਇਸੇ ਤਰ੍ਹਾਂ ਹੋਏ। 1606 ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਭ ਤੋਂ ਪਹਿਲਾਂ ਕੌਮ ਨੂੰ ਜਥੇਬੰਦਕ ਰੂਪ ਵਿੱਚ ਤਿਆਰ ਕਰਨ ਲਈ ਸਤਿਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਕਾਰਨਾਂ ਨੂੰ ਘੋਖਿਆ। ਇੱਕ ਗੱਲ ਸਾਹਮਣੇ ਆਈ ਕਿ ਹੁਣ ਅੱਗੇ ਤੋਂ ਇਸ ਤਰ੍ਹਾਂ ਦੀ ਜਿਹੜੀ ਸ਼ਾਂਤਮਈ ਸ਼ਹਾਦਤ ਹੈ ਉਹਦੀ ਬਜਾਏ ਸਿੱਖ ਕੌਮ ਨੂੰ ਜਥੇਬੰਦਕ ਰੂਪ ਦੇ ਵਿੱਚ ਤਿਆਰ ਕਰਕੇ ਇੱਕ ਸਰਬ ਸਾਂਝਾ ਭਗਤੀ ਸ਼ਕਤੀ ਦਾ ਕੇਂਦਰ ਦੇ ਕੇ ਇਹਨਾਂ ਨੂੰ ਧਰਮ ਯੁੱਧਾਂ ਦੇ ਲਈ ਉਤਸ਼ਾਹਿਤ ਕੀਤਾ ਜਾਵੇ। ਪ੍ਰੇਰਣਾ ਗੁਰੂ ਅਰਜਨ ਦੇਵ ਮਹਾਰਾਜ ਦੀ ਸੀ, ਕਿਉਂਕਿ ਤੱਤੀ ਤਵੀ 'ਤੇ ਬੈਠ ਕੇ ਉਹਨਾਂ ਨੇ ਮੁਰਤਜਾ ਖਾਂ ਨੂੰ ਕਿਹਾ ਸੀ, ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਲੇਕਿਨ ਬਦਲ 'ਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਪਸ਼ੀਲੇ ਆਤਸ਼ੋ ਆਹਨ ਬਹੁਤ ਬੁਲੰਦ ਹੈ ਸਹੀ, ਲੇਕਿਨ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਬੁਨਿਆਦ ਆਪ ਆਪਣੇ ਹੱਥੀਂ ਰੱਖੀ, ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਉਸਾਰੀ ਕਰਨ ਵਾਸਤੇ ਸੇਵਾ ਵਜੋਂ ਆਪ ਆਪਣੀ ਦੇਖ ਰੇਖ ਦੇ ਹੇਠ ਇਹ ਸਾਰੀ ਜ਼ਿੰਮੇਵਾਰੀ ਸੌਂਪੀ। ਸਾਡੇ ਇਤਿਹਾਸਕ ਬੋਲ ਨੇ ਕਿ ਕਿਸੂ ਰਾਜ ਨੇ ਹੱਥ ਲਗਾਇਓ ਬੁੱਢੇ ਅਰ ਗੁਰਦਾਸ ਬਣਾਇਓ, ਅਤੇ ਜਦੋਂ ਥੜਾ ਸਾਹਿਬ ਤਿਆਰ ਹੋਇਆ ਉਹਨੂੰ ਅਕਾਲ ਬੁੰਗਾ ਕਿਹਾ, ਜੋ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ। ਦੁਨੀਆਂ ਵਿੱਚ ਰਾਜੇ ਮਹਾਰਾਜਿਆਂ ਦੇ ਤਖਤ ਬੜੇ ਸਨ, ਪਰ ਇਹ ਪਹਿਲੀ ਵਾਰ ਸੀ ਕਿ ਜਿਵੇਂ ਧਰਮ ਸਥਾਨ ਦੇਵੀ ਦੇਵਤਿਆਂ ਦੇ ਨਾਂ 'ਤੇ ਮਨੁੱਖਾਂ ਦੇ ਨਾਂ 'ਤੇ ਸਨ, ਪਰ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਹਰੀ ਪਰਮੇਸ਼ਰ ਦੇ ਨਾਂ 'ਤੇ ਧਾਰਮਿਕ ਰੂਹਾਨੀਅਤ ਦਾ ਕੇਂਦਰ ਸਾਨੂੰ ਬਖਸ਼ਿਸ਼ ਕੀਤਾ। ਅਤੇ ਜਦੋਂ ਗੁਰਬਾਣੀ ਦੀ ਵਿਚਾਰਧਾਰਾ ਦੇ ਮੁਤਾਬਕ ਵੱਡਾ ਤੇਰਾ ਦਰਬਾਰ ਸੱਚਾ ਤੁੱਧ ਤਖਤ, ਜਿਸ ਪਹਿਲੇ ਤਖਤ ਦੀ ਬਖਸ਼ਿਸ਼ ਕੀਤੀ ਉਸ ਤਖਤ ਦਾ ਵੀ ਨਾਮ ਅਕਾਲ ਪੁਰਖ ਵਾਹਿਗੁਰੂ ਦੇ ਨਾਂ 'ਤੇ ਰੱਖਿਆ, ਅਕਾਲ ਤਖਤ, ਭਾਵ ਇਹ ਅਕਾਲ ਦਾ ਤਖਤ ਹੈ, ਉਹ ਅਕਾਲ ਜਿਹਦੇ ਬਾਰੇ ਕਿਹਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵ ਚਾਰ ਕੇ ਝੂਠੇ ਕਰਤ ਦਵਾਜਾ। ਸਤਿਗੁਰੂ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, 2200 ਘੋੜ ਸਵਾਰ ਸੈਨਿਕ ਰੱਖੇ, ਇੱਥੇ ਤੱਕ ਕਿ ਗੁਰਬਾਣੀ ਪਾਠ ਕੀਰਤਨ ਅਤੇ ਕਥਾ ਦੇ ਨਾਲ ਨਾਲ ਢਾਡੀ ਵਾਰਾਂ ਵੀ ਸ਼ੁਰੂ ਕੀਤੀਆਂ। ਮੀਰ ਨੱਥਾ ਅਤੇ ਅਬਦੁੱਲਾ ਨੇ ਇਹ ਵਾਰ ਵੀ ਗਾਈ, ਸੱਚਾ ਤਖਤ ਸੁਹਾਇਓ ਸ਼੍ਰੀ ਗੁਰ ਪਾਇਕ ਹੈ, ਸ਼ਬ ਬਰਨੀ ਨਾ ਜਾਏ ਕਹੋ ਕਿਆ ਗਾਇਕ ਹੈ, ਰਬ ਸੱਸ ਭਏ ਮਲੀਨ ਸੋ ਦਰਸ ਦਿਖਾਏ ਕੈ, ਸ਼੍ਰੀ ਗੁਰੂ ਤਖਤ ਬਰਾਜੇ। ਪ੍ਰਭੂ ਧਿਆਇਕ ਮੀਰ ਨੱਥਾ ਉਹ ਅਬਦੁੱਲਾ ਜਸ ਕਯੋ ਬਣਾਇਕ ਹੈ ਅਤੇ ਅੱਗੇ ਜਿਹੜਾ ਜਸ ਉਹਨਾਂ ਨੇ ਕੀਤਾ ਉਹ ਕੱਲ੍ਹ ਨੂੰ ਗੁਰਮੁਖ ਪਿਆਰੇ ਆਪ ਜੀ ਦੇ ਨਾਲ ਜੋ ਮੀਰੀ ਪੀਰੀ ਦਾ ਸਿਧਾਂਤ ਹੈ ਇਸ ਸੰਬੰਧ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣੀ ਉਹਨਾਂ ਨੇ ਉਹ ਆਪ ਜੀ ਦੇ ਨਾਲ ਇਹ ਸਾਰਾ ਪ੍ਰਸੰਗ ਸਾਂਝਾ ਕਰਨਗੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਉੱਥੇ ਮੀਰੀ ਪੀਰੀ ਦੇ ਸਿਧਾਂਤ ਨੂੰ ਵੀ ਅਮਲੀ ਰੂਪ ਦੇ ਕੇ ਚਾਰ ਧਰਮ ਯੁੱਧ ਲੜੇ ਅਤੇ ਵੱਡੇ ਵੱਡੇ ਜਰਨੈਲ ਭਾਵੇਂ ਮੁਗਲ ਸਿਖਾਂ ਚੜ੍ਹ ਕੇ ਆਇਆ ਅਬਦੁੱਲਾ ਖਾਂ ਆਇਆ ਲੱਲਾ ਬੇਗ ਕਾਬਲੀ ਬੇਗ ਚਾਹੇ ਪੈਂਦੇ ਖਾਂ ਕਾਲੇ ਖਾਂ ਵਰਗੇ ਅਨਵਰ ਖਾਂ ਵਰਗੇ ਆਏ ਇੱਕ ਵੀ ਜਰਨੈਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਜਦੋਂ ਧਰਮ ਯੁੱਧ ਲੜੇ ਅਤੇ ਇੱਕ ਵੀ ਜਰਨੈਲ ਜਿਉਂਦਾ ਵਾਪਸ ਨਹੀਂ ਸੀ ਜਾਣ ਦਿੱਤਾ ਸੱਚਮੁੱਚ ਇੰਜ ਕਹਿ ਲਈਏ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇੱਕ ਬਹੁਤ ਵੱਡਾ ਇਨਕਲਾਬ ਇੱਕ ਬਹੁਤ ਵੱਡੀ ਕ੍ਰਾਂਤੀ ਜਿਹੜੀ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਰੂਪ ਵਿੱਚ ਸੰਸਾਰ ਦੇ ਸਾਹਮਣੇ ਆਈ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੁਨਿਆਦ 17ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਰੱਖੀ ਗਈ ਕਿਉਂਕਿ 1606 ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਇਹ 17ਵੀਂ ਸਦੀ ਦਾ ਪਹਿਲਾ ਦਹਾਕਾ ਹੈ ਉਸ ਤੋਂ ਬਾਅਦ ਭਾਵੇਂ ਸਮਾਂ ਅਹਿਮਦ ਸ਼ਾਹ ਅਬਦਾਲੀ ਦਾ ਨਾਦਰ ਸ਼ਾਹ ਦੁਰਾਨੀ ਦਾ ਰਿਹਾ ਮਿਸਲਾਂ ਦਾ ਸਮਾਂ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਅੰਗਰੇਜ਼ਾਂ ਦਾ ਰਾਜ ਆਇਆ ਹਕੂਮਤ ਭਾਵੇਂ ਮੁਗਲਾਂ ਦੀ ਸੀ ਹਕੂਮਤ ਭਾਵੇਂ ਅੰਗਰੇਜ਼ਾਂ ਦੀ ਸੀ ਚਾਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਸਿੱਖਾਂ ਦੀ ਸੀ ਚਾਹੇ ਸਮੇਂ ਸਮੇਂ ਇਸ ਦੇਸ਼ ਦੀਆਂ ਹਕੂਮਤਾਂ ਦਾ ਪ੍ਰਬੰਧ ਇਸ ਦੇਸ਼ ਦੇ ਅੰਦਰ ਰਿਹਾ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਸੁਤੰਤਰ ਹੋਂਦ ਮੰਨਦੇ ਨੇ ਰਾਜ ਭਾਵੇਂ ਮੁਗਲਾਂ ਦਾ ਸੀ ਅੰਗਰੇਜ਼ਾਂ ਦਾ ਸੀ ਸਮੇਂ ਦੀਆਂ ਹਕੂਮਤਾਂ ਦਾ ਸੀ ਸਿੱਖ ਕੌਮ ਨੇ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਗਵਾਈ ਲੈ ਕੇ ਜਿੱਥੇ ਸੰਸਾਰ ਵਿੱਚ ਮਨੁੱਖਤਾ ਦੇ ਭਲੇ ਲਈ ਅਹਿਮ ਕਾਰਜ ਕੀਤੇ ਜਦੋਂ ਕਿਤੇ ਵੀ ਕੋਈ ਦੁਖਿਆਰਾ ਬਣ ਕੇ ਫਰਿਆਦ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਇਆ ਅਸੀਂ ਸਿੱਖ ਜਰਨੈਲਾਂ ਦਾ ਇਤਿਹਾਸ ਪੜ੍ਹਦੇ ਹਾਂ ਕਿ ਇੱਥੋਂ ਸਿੱਖ ਯੋਧਿਆਂ ਨੇ ਜਾ ਕੇ ਉਹਨਾਂ ਮਜ਼ਲੂਮਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਦੀਆਂ ਬਹੁ ਬੇਟੀਆਂ ਨੂੰ ਸਮੇਂ ਸਮੇਂ ਜ਼ਾਲਮਾਂ ਦੇ ਪੰਜੇ ਵਿੱਚੋਂ ਛਡਾ ਕੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਹੀ ਆਦਰਸ਼ ਸੀ ਉਹ ਸੰਸਾਰ ਦੇ ਸਾਹਮਣੇ ਰੱਖਿਆ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਤੰਤਰ ਹੋਣ ਦਾ ਪ੍ਰਤੀਕ ਹੈ ਕਿ ਧਾਰਮਿਕ ਤੌਰ 'ਤੇ ਗੁਰੂ ਕੇ ਸਿੱਖ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਗਵਾਈ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨਮਾਈ ਹੇਠ ਆਪਣੇ ਜਿਹੜੇ ਧਾਰਮਿਕ ਕਾਰਜ ਨੇ ਉਹਨਾਂ ਨੂੰ ਕਰਦੇ ਨੇ ਅਤੇ ਜਦੋਂ ਕਿਤੇ ਵੀ ਕੌਮ ਦੇ ਵਿੱਚ ਕੋਈ ਦੁਬਦਾ ਜਾਂ ਕੋਈ ਵਿਖੜਾ ਸਮਾਂ ਆਇਆ ਅਤੇ ਜੇ ਕਿਤੇ ਕੌਮ ਨੂੰ ਸੰਗਠਿਤ ਕਰਨ ਦਾ ਉਪਰਾਲਾ ਕੀਤਾ ਗਿਆ ਅਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲਕਦਮੀ ਹੋਈ ਅੱਜ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਤੁਸੀਂ ਇਹ ਸਮਤ ਬਖਸ਼ਿਸ਼ ਕਰੋ ਸਿੱਖ ਕਿਸੇ ਵੀ ਖੇਤਰ ਵਿੱਚ ਹੋਵੇ ਪਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਸਮਝ ਸਕੇ ਚਾਹੇ ਉਹ ਰਾਜਨੀਤਿਕ ਖੇਤਰ ਹੈ ਧਾਰਮਿਕ ਖੇਤਰ ਹੈ ਚਾਹੇ ਉਹ ਜਥੇਬੰਦੀਆਂ ਨੇ ਹਰ ਇੱਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਹੇਠ ਆ ਕੇ ਆਪੋ ਆਪਣੀ ਵਿਚਾਰਧਾਰਾ ਨੂੰ ਛੱਡ ਕੇ ਜੋ ਕੌਮੀ ਵਿਚਾਰਧਾਰਾ ਹੈ ਜੋ ਸਿੱਖੀ ਸਿਧਾਂਤ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਇੰਨਾ ਸਮਾਂ ਨਹੀਂ ਕਿ ਦਾਸ ਹੋਰ ਅੱਗੇ ਵਿਚਾਰਾਂ ਨੂੰ ਵਿਸਥਾਰ ਕਰ ਸਕੇ ਕਿਉਂਕਿ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਵੀ ਆਪਾਂ ਜੁੜਨਾ ਹੈ ਸੋ ਸਾਰੀਆਂ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ 6 ਗੁਰੂ ਸਾਹਿਬਾਨ ਦੀ ਬਖਸ਼ਿਸ਼ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਰੂਪ ਵਿੱਚ ਸਾਡੀ ਝੋਲੀ ਵਿੱਚ ਪਾਈ ਸਾਨੂੰ ਇੱਕ ਮੀਰੀ ਪੀਰੀ ਦਾ ਭਗਤੀ ਸ਼ਕਤੀ ਦਾ ਸੰਤ ਸਿਪਾਹੀ ਦਾ ਅਮਲੀ ਰੂਪ ਵਿੱਚ ਸ਼ਮੇਲ ਕਰਕੇ ਇੱਕ ਐਸਾ ਸਿਧਾਂਤ ਬਖਸ਼ਿਸ਼ ਕੀਤਾ ਕਿ ਮਨੁੱਖ ਸੰਤ ਬਣ ਕੇ ਆਪਣਾ ਕਲਿਆਣ ਵੀ ਕਰੇ ਅਤੇ ਇਹਨੂੰ ਆਪਣੀ ਰਾਖੀ ਵਾਸਤੇ ਕਿਸੇ ਸਿਪਾਹੀ ਵੱਲ ਵੀ ਵੇਖਣ ਦੀ ਲੋੜ ਨਾ ਪਵੇ ਇਹ ਆਪਣੀ ਰਾਖੀ ਵੀ ਕਰ ਸਕਦਾ ਹੋਵੇ ਆਖਿਰ ਮੀਰੀ ਤੇ ਪੀਰੀ ਨੂੰ ਇਕੱਠਿਆਂ ਕਰਨਾ ਕਿਉਂ ਜ਼ਰੂਰੀ ਸਮਝਿਆ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਕਿ ਜਦੋਂ ਖੁਰਾਸਾਨ ਦੀ ਧਰਤੀ ਤੋਂ ਬਾਬਰ ਚੜ੍ਹ ਕੇ ਆਇਆ, ਅਹਿਮਦਾਬਾਦ ਦੀ ਧਰਤੀ 'ਤੇ ਹਮਲਾ ਕੀਤਾ, ਬਾਬਰ ਕੇਵਲ ਮੀਰ ਸੀ, ਉਹਦੇ ਕੋਲ ਪੀਰਾਂ ਵਾਲੇ ਗੁਣ ਨਹੀਂ ਸਨ। ਉਹਦੇ ਬਾਰੇ ਕਿਹਾ ਕਿ ਪਾਪ ਦੀ ਜੰਜ ਦਾ ਲਾੜਾ ਜੰਮ ਕਰ ਮੁਗਲ ਚੜ੍ਹਾਇਆ, ਅਤੇ ਹਿੰਦੁਸਤਾਨ ਦੇ ਲੋਕਾਂ ਦੀ ਬਦਕਿਸਮਤੀ ਕਹਿਣ ਲੱਗੇ ਵੀ ਜੇ ਬਾਬਰ ਚੜ੍ਹ ਕੇ ਆ ਰਿਹਾ ਤਾਂ ਸਾਨੂੰ ਕੀ ਲੋੜ ਹੈ ਤਿਆਰੀ ਕਰਨ ਦੀ, ਬੰਦੂਕਾਂ ਰਵਾਂ ਕਰਨ ਦੀ, ਤੋਪਾਂ ਸਾਨੂੰ ਤਿਆਰ ਕਰਨ ਦੀ? ਸਾਡੇ ਕੋਲ ਬੜੇ ਪੀਰ ਨੇ, ਅਸੀਂ ਉਹਨਾਂ ਨੂੰ ਪਕੜ ਕੇ ਇੱਕ ਜਗ੍ਹਾ 'ਤੇ ਬਿਠਾਵਾਂਗੇ, ਕਹਾਂਗੇ ਮਾਲਾ ਫੇਰੋ, ਜਪ ਕਰੋ, ਮੰਤਰ ਪੜ੍ਹੋ, ਫੂਕਾਂ ਮਾਰੋ, ਬਾਬਰ ਦੀ ਫੌਜ ਨੂੰ ਅੰਨਿਆਂ ਕਰ ਦਿਓ, ਲੰਗੜੀ ਕਰ ਦਿਓ ਬਾਬਰ ਦੀ ਫੌਜ, ਤੁਸੀਂ ਮੰਤਰ ਪੜ੍ਹ ਪੜ੍ਹ ਕੇ ਬਾਬਰ ਦੀ ਫੌਜ ਨੂੰ ਵਾਪਸ ਭੇਜ ਦਿਓ। ਪਰ ਸਾਹਿਬ ਕਹਿੰਦੇ ਕਦੇ ਐਸਾ ਹੋਇਆ ਨਹੀਂ, ਇਕੱਲੀ ਪੀਰੀ ਵੀ ਕੁਝ ਨਹੀਂ ਸਵਾਰਦੀ ਅਤੇ ਇਕੱਲੀ ਮੀਰੀ ਵੀ ਸੰਸਾਰ ਵਾਸਤੇ ਘਾਤਕ ਹੈ। ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਇੱਥੋਂ ਦੇ ਲੋਕਾਂ ਦੀ ਦੁਰਦਸ਼ਾ ਹੋਈ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਰਤਨ ਵਿਗਾੜ ਵਗੋਏ, ਕੁੱਤੀ ਮੋਇਆਂ ਸਾਰ ਨਾ ਕਾਈ, ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ, ਅਤੇ ਇੱਥੋਂ ਦੇ ਲੋਕ ਕੇਵਲ ਪੀਰਾਂ 'ਤੇ ਭਰੋਸਾ ਕਰੀ ਬੈਠੇ ਸਨ ਕਿ ਅਸੀਂ ਮੰਤਰ ਪੜ੍ਹ ਪੜ੍ਹ ਕੇ, ਫੂਕਾਂ ਮਾਰ ਮਾਰ ਕੇ, ਜਾਪ ਕਰ ਕਰਕੇ ਬਾਬਰ ਦੀ ਫੌਜ ਨੂੰ ਅੰਨਿਆਂ ਕਰਕੇ ਹਰਾ ਕੇ ਵਾਪਸ ਮੋੜ ਦੇਵਾਂਗੇ। ਪਰ ਸਾਹਿਬ ਕਹਿੰਦੇ ਹੋਇਆ ਨਹੀਂ, ਕਿਉਂਕਿ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੈ ਨਾ ਪਰਚਾ ਲਾਇਆ। ਇੱਕ ਪਾਸੇ ਕੇਵਲ ਮੀਰ ਹੈ, ਬਾਦਸ਼ਾਹ ਹੈ ਬਾਬਰ, ਅਤੇ ਦੂਸਰੇ ਪਾਸੇ ਕੇਵਲ ਪੀਰਾਂ 'ਤੇ ਟੇਕ, ਜਿਨ੍ਹਾਂ ਨੇ ਪੀਰਾਂ 'ਤੇ ਟੇਕ ਰੱਖੀ ਉਹ ਵੀ ਹਾਰ ਗਏ, ਅਤੇ ਜਿਹੜਾ ਮੀਰ ਬਣ ਕੇ ਆਇਆ ਉਹ ਵੀ ਜ਼ਾਲਮ ਬਣ ਗਿਆ। ਇਸ ਲਈ ਬਾਬਾ ਨਾਨਕ ਜੀ ਨੇ ਸਾਨੂੰ ਭਗਤੀ ਸ਼ਗਤੀ, ਸੰਤ ਸਿਪਾਹੀ, ਰਾਜ ਯੋਗ ਅਤੇ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਦਿੱਤਾ ਉਹ ਛੇਵੇਂ ਜਾਮੇ ਦੇ ਵਿੱਚ ਆ ਕੇ ਅਮਲੀ ਰੂਪ ਦੇ ਵਿੱਚ ਲਾਗੂ ਕੀਤਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਜਿਹੜੀ ਸਥਾਪਨਾ ਹੈ, ਇਹਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਗੁਰੂ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ, ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ, ਜੀਵਤ ਮਰੈ ਤਾਂ ਬੂਝ ਪਾਏ।
ਸੋਰਠ ਮਹੱਲਾ ਤੀਜਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਜੋਤ ਦੇ ਤੀਸਰੇ ਵਾਰਸ, ਸੇਵਾ ਅਤੇ ਸਿਮਰਨ ਦੇ ਮੁਜੱਸਮੇ, ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ, ਉਹਨਾਂ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 602 ਅਤੇ 603 ਅਤੇ ਸੋਰਠ ਰਾਗ ਦੇ ਵਿੱਚ ਸੁਭਾਏਮਾਨ ਹਨ। ਦੋ ਤੁਕੇ ਦਾ ਅਰਥ ਹੈ ਵੀ ਸ਼ਬਦ ਦੇ ਪਦੇ ਭਾਵੇਂ ਚਾਰ ਨੇ ਪਰ ਇੱਕ ਇੱਕ ਪਦਾ ਦੋ ਦੋ ਤੁਕਾਂ ਦਾ ਹੈ। ਦੋ ਤੁਕਾਂ ਦੇ ਨਾਲ ਇੱਕ ਬੰਦ ਇੱਕ ਪਦਾ ਸੰਪੂਰਨ ਹੁੰਦਾ ਹੈ। ਸਤਿਗੁਰੂ ਜੀ ਨੇ ਇਹ ਸਿਰਲੇਖ ਰੱਖਿਆ ਅਤੇ ਅੱਗੇ ਬਖਸ਼ਿਸ਼ ਕੀਤੀ, ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ, ਕਿ ਜਦੋਂ ਮਨੁੱਖਾ ਜੀਵਨ ਦੇ ਵਿੱਚ ਸਾਨੂੰ ਸਤਿਗੁਰੂ ਦੇ ਨਾਲ ਮਿਲਾਪ ਦੀ ਬਖਸ਼ਿਸ਼ ਹਾਸਲ ਹੋ ਜਾਵੇ ਅਤੇ ਸਾਡੇ ਜੀਵਨ ਦੀ ਜਿਹੜੀ ਵਿਚਾਰਧਾਰਾ ਹੈ ਉਹ ਪਰਤ ਜਾਂਦੀ ਹੈ, ਭਾਵ ਜਿਹੜੀ ਸੁਰਤ ਪਹਿਲਾਂ ਵਿਕਾਰਾਂ ਨਾਲ, ਪਦਾਰਥਾਂ ਨਾਲ, ਕਰਮ ਕਾਂਡਾਂ ਨਾਲ ਜੁੜੀ ਹੁੰਦੀ ਹੈ ਨਾ, ਉਹ ਉੱਧਰੋਂ ਉਲਟ ਕੇ ਗੁਰਮਤ ਨਾਲ ਜੁੜ ਜਾਂਦੀ ਹੈ। ਅਤੇ ਜਦੋਂ ਸਾਡੀ ਸੁਰਤ ਉਲਟ ਕੇ ਗੁਰਮਤ ਵਾਲੇ ਪਾਸੇ ਆਉਂਦੀ ਹੈ ਤਾਂ ਸਾਨੂੰ ਜੀਵਨ ਦੀ ਸਹੀ ਸੋਝੀ ਜਿਹੜੀ ਸੂਝਬੂਝ ਹੈ ਉਹ ਪ੍ਰਾਪਤ ਹੁੰਦੀ ਹੈ। ਇਵੇਂ ਫਿਰ ਮਨੁੱਖ ਆਪਣੀ ਸੁਰਤ ਨੂੰ ਪਰਮੇਸ਼ੁਰ ਨਾਲ ਜੋੜ ਕੇ ਆਪਣੇ ਜੀਵਨ ਵਿੱਚ ਜਿਹੜਾ ਬਦਲਾਵ ਲਿਆਉਂਦਾ ਉਹਨੂੰ ਜੀਵਤ ਮਰਨਾ ਕਿਹਾ, ਵੀ ਜਿਉਂਦਿਆਂ ਜੀ ਵਿਕਾਰਾਂ ਵੱਲੋਂ ਅਸ਼ੋਹ ਹੋ ਕੇ ਰਹਿੰਦਾ ਸੰਸਾਰ ਵਿੱਚ ਹੀ ਹੈ ਪਰ ਪਕੜ ਕੋਈ ਨਹੀਂ, ਰਹਿੰਦਾ ਪਦਾਰਥਾਂ ਵਿੱਚ ਹੀ ਹੈ ਪਰ ਬਿਲਕੁਲ ਆਪਣੇ ਆਪ ਨੂੰ ਇਹਦੇ ਤੋਂ ਨਿਰਸ਼ੋਹ ਰੱਖਦਾ। ਜੀਵਤ ਮਰੇ ਦਾ ਭਾਵ ਹੁੰਦਾ ਵੀ ਅੱਖਾਂ ਜੋ ਵੇਖਣਾ ਚਾਹੁੰਦੀਆਂ ਨੇ, ਕੰਨ ਜੋ ਸੁਣਨਾ ਚਾਹੁੰਦੇ ਨੇ, ਹੱਥ ਜੋ ਕਰਨਾ ਚਾਹੁੰਦੇ ਨੇ, ਪੈਰ ਜਿੱਧਰ ਤੁਰਨਾ ਚਾਹੁੰਦੇ ਨੇ, ਜੀਭ ਜੋ ਬੋਲਣਾ ਚਾਹੁੰਦੀ ਹੈ, ਉਸ ਪਾਸੇ ਤੋਂ ਹਟਾ ਕੇ ਸੱਚ ਵੇਖਣ, ਸੱਚ ਸੁਣਨ ਅਤੇ ਸੱਚੀ ਕਿਰਤ ਕਰਨ ਲਈ ਸੱਚੇ ਪਾਸੇ ਤੁਰਨ ਦੀ ਪ੍ਰੇਰਨਾ ਆ ਜਾਵੇ, ਇਹਨੂੰ ਜੀਵਤ ਮਰਨਾ ਕਹਿੰਦੇ ਨੇ। ਅੱਖੀਂ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੈ ਬਾਜੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਸਾਡੀ ਜੀਭ ਨਿੰਦਿਆ ਬੋਲਣਾ ਚਾਹੁੰਦੀ ਹੈ, ਚੁਗਲੀ ਕਰਨਾ ਚਾਹੁੰਦੀ ਹੈ, ਕੰਨ ਬਤਕੋਈ ਸੁਣਨਾ ਚਾਹੁੰਦੇ ਨੇ, ਪੈਰ ਬੁਰੇ ਪਾਸੇ ਤੁਰਨਾ ਚਾਹੁੰਦੇ ਨੇ, ਹੱਥ ਰਿਸ਼ਵਤ ਲੈਣਾ ਚਾਹੁੰਦੇ ਨੇ, ਅੱਖਾਂ ਪਰਾਏ ਰੂਪ ਨੂੰ ਵਿਕਾਰੀ ਦ੍ਰਿਸ਼ਟੀ ਨਾਲ ਵੇਖਣਾ ਚਾਹੁੰਦੀਆਂ ਨੇ। ਜੇ ਕਿਤੇ ਇਹਨਾਂ ਸਾਰੇ ਕਰਮ ਇੰਦਰੀਆਂ ਨੂੰ, ਗਿਆਨ ਇੰਦਰੀਆਂ ਨੂੰ ਉਸ ਪਾਸੇ ਤੋਂ ਰੋਕ ਕੇ ਸੱਚ ਵੇਖਣ, ਸੱਚ ਸੁਣਨ ਅਤੇ ਸੱਚ ਦੀ ਕਿਰਤ ਕਰਨ ਵਾਲੇ ਪਾਸੇ ਲਾ ਦਿੱਤਾ ਜਾਵੇ, ਇਹ ਜੀਵਤ ਮਰਨਾ ਹੈ। ਅਤੇ ਸਾਹਿਬ ਕਹਿੰਦੇ ਜਦੋਂ ਇਸ ਤਰ੍ਹਾਂ ਮਤ ਪਰਤ ਕੇ, ਬਦਲ ਕੇ, ਉਲਟ ਕੇ ਭਾਵ, ਅਬ ਮਨ ਉਲਟ ਸਨਾਤਨ ਹੁਆ, ਇਹ ਮਨ ਫਿਰ ਉਲਟ ਕੇ ਜਿੱਥੇ ਪਹਿਲਾਂ ਜੁੜਿਆ ਸੀ ਨਾ, ਜਿੱਥੇ ਧਿਆਨ ਇਹਦਾ ਪਹਿਲਾਂ ਲੱਗਾ ਹੋਇਆ ਸੀ, ਹੁਣ ਫਿਰ ਇਹਦੇ ਵਿੱਚ ਉਹ ਪਹਿਲੀ ਅਵਸਥਾ ਆ ਗਈ ਹੈ, ਬੁਰੇ ਕੰਮਾਂ ਤੋਂ, ਸਾਖਤ ਬਿਰਤੀ ਤੋਂ ਉਲਟ ਕੇ ਇਹ ਗੁਰਮਤ ਵਾਲੇ ਪਾਸੇ ਆ ਗਿਆ। ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉਂ ਕਰ ਉਲਟੀ ਰੇ, ਬੁਰੇ ਪਾਸੇ ਤੋਂ ਮਨ ਨੂੰ ਉਲਟਾ ਕੇ ਚੰਗੇ ਪਾਸੇ ਜੋੜ ਲਿਆ।
ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ।
ਅਸਲ ਵਿੱਚ ਉਹੀ ਗੁਰੂ ਕਾ ਸਿੱਖ ਹੈ ਜਿਹਦੇ ਤੇ ਗੁਰੂ ਕਿਰਪਾ ਕਰਕੇ ਜਿਹਦੀ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ, ਭਾਵ ਜਿਹੜਾ ਜੀਵ ਗੁਰੂ ਦੇ ਰਾਹੀਂ ਪਰਮਾਤਮਾ ਨਾਲ ਇੱਕ ਮਿਕਤਾ ਹਾਸਲ ਕਰ ਲੈਂਦਾ, ਅਸਲ ਵਿੱਚ ਉਹ ਗੁਰੂ ਦਾ ਸਿੱਖ ਹੈ। ਕਹਾਉਣ ਨੂੰ ਤਾਂ ਆਪਾਂ ਸਾਰੇ ਕਹਾਉਂਦੇ ਹਾਂ, ਪਰ ਭਗਤ ਕਬੀਰ ਸਾਹਿਬ ਨੇ ਨਿਰਣਾ ਦਿੱਤਾ, ਕਬੀਰ ਗੁਰ ਲਾਗਾ ਤਬ ਜਾਣੀਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ, ਤਬ ਹਰ ਆਪੇ ਆਪ। ਜਦੋਂ ਜੀਵਨ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆਉਂਦੀ ਹੈ ਤੇ ਸਾਹਿਬ ਕਹਿੰਦੇ ਫਿਰ ਗੁਰਸਿੱਖ ਦੀ ਆਤਮਾ ਪਰਮ ਆਤਮਾ, ਗੁਰਸਿੱਖ ਦੀ ਜੋਤ ਪਰਮ ਜੋਤੀ ਪਰਮੇਸ਼ਰ ਨਾਲ ਇੱਕ ਮਿਕ ਹੋ ਜਾਂਦੀ ਹੈ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਜਿਨ੍ਹਾਂ ਨੇ ਆਪਣੀ ਸੁਰਤ ਨੂੰ, ਆਪਣੀ ਲਿਵ ਨੂੰ ਪਰਮਾਤਮਾ ਨਾਲ ਜੋੜ ਕੇ ਇੱਕ ਮਿਕ ਕਰ ਲਿਆ, ਉਹਨਾਂ ਗੁਰਸਿੱਖਾਂ ਬਾਰੇ ਫਿਰ ਕਿਹਾ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੇ। ਉਹਨਾਂ ਸਿੱਖਾਂ ਦੇ ਅੰਦਰ ਗੁਰੂ ਦੀ ਵਿਚਾਰਧਾਰਾ ਵਰਤਦੀ ਹੈ, ਉਹਨਾਂ ਸਿੱਖਾਂ ਦੇ ਅੰਦਰ ਗੁਰਮਤ, ਉਹਨਾਂ ਸਿੱਖਾਂ ਦੇ ਅੰਦਰ ਸਤਿਗੁਰੂ ਦੇ ਸ਼ਬਦ ਦੀ ਵਿਚਾਰ, ਸ਼ਬਦ ਦਾ ਸਿਧਾਂਤ ਪਨਪਦਾ ਹੈ।
ਮਨ ਰੇ ਹਰ ਹਰ ਸੇਤੀ ਲਿਵ ਲਾਏ।
ਇਸ ਕਰਕੇ ਹੇ ਮੇਰੇ ਮਨ, ਤੂੰ ਹਰੀ ਪਰਮਾਤਮਾ ਦੇ ਨਾਲ ਲਿਵ ਜੋੜ, ਆਪਣੀ ਲਗਨ ਪਰਮਾਤਮਾ ਨਾਲ ਲਾ, ਆਪਣਾ ਟੁੱਟਿਆ ਹੋਇਆ ਧਿਆਨ ਪਰਮਾਤਮਾ ਨਾਲ ਜੋੜ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਬੱਚੇ ਦੇ ਜਨਮ ਸਮੇਂ ਸਾਹਿਬ ਜੀ ਨੇ ਜੇ ਜ਼ਿਕਰ ਕੀਤਾ ਕਿ ਜਾਂ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਜੇ ਸੱਚਮੁੱਚ ਇਹ ਟੁੱਟੀ ਹੋਈ ਲਿਵ ਜੁੜ ਜਾਵੇ। ਕਿਉਂਕਿ ਬੱਚਾ ਜਦੋਂ ਜਨਮ ਲੈ ਕੇ ਸੰਸਾਰ 'ਤੇ ਆਉਂਦਾ ਨਾ, ਅਤੇ ਬੱਚਾ ਰੋਂਦਾ ਅਤੇ ਆਮ ਕਰਕੇ ਅਸੀਂ ਕਹਿੰਦੇ ਹਾਂ ਕਿ ਬੱਚਾ ਬਿਲਕੁਲ ਤੰਦਰੁਸਤ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਉਸ ਬੱਚੇ ਦੇ ਰੋਣ ਨੂੰ ਸਮਝੋ, ਕਿਉਂਕਿ ਉਹਨੂੰ ਅਜੇ ਇਹ ਵੀ ਨਹੀਂ ਪਤਾ ਮੇਰੀ ਮਾਤਾ ਕੌਣ ਹੈ, ਮੇਰਾ ਪਿਤਾ ਕੌਣ ਹੈ, ਮੇਰੇ ਭੈਣ ਭਰਾ, ਧਨ ਦੌਲਤ, ਮੇਰੇ ਮਿੱਤਰ ਸੱਜਣ, ਮੇਰੀ ਜ਼ਮੀਨ ਜਾਇਦਾਦ। ਉਹ ਬੱਚਾ ਰੋਇਆ ਕਿਉਂ ਹੈ? ਰੋਂਦੇ ਆਪਾਂ ਉਦੋਂ ਹੀ ਹਾਂ ਨਾ ਜਦੋਂ ਪਤਾ ਹੋਵੇ ਵੀ ਆਹ ਸਾਡੇ ਨੇ ਅਤੇ ਇਹਨਾਂ ਵਿੱਚੋਂ ਕੋਈ ਸਾਡਾ ਨਹੀਂ ਹੈ। ਸਾਹਿਬ ਕਹਿੰਦੇ ਉਸ ਬੱਚੇ ਦੇ ਰੋਣ ਦਾ ਕਾਰਨ ਸਮਝਿਓ, ਵੀ ਜਦੋਂ ਜਨਮ ਲੈ ਕੇ ਸੰਸਾਰ 'ਤੇ ਆਇਆ ਤੇ ਸਭ ਤੋਂ ਪਹਿਲਾਂ ਉਹਦਾ ਧਿਆਨ ਉਹਦੀ ਲਿਵ ਟੁੱਟੀ ਪਰਮਾਤਮਾ ਨਾਲੋਂ ਤੇ ਪਰਮਾਤਮਾ ਨਾਲ ਜਿਹੜਾ ਜੁੜਿਆ ਧਿਆਨ ਸੀ ਨਾ ਉਹਦੇ ਵਿਛੋੜੇ ਦੇ ਕਾਰਨ ਉਹ ਬੱਚਾ ਰੋਇਆ। ਰੋਵੈ ਰਤਨ ਗਵਾਏ ਕੈ ਮਾਇਆ ਮੋਹ ਅੰਧੇਰ ਗਵਾਰਾ, ਉਹ ਰੋਵੈ ਦੁੱਖ ਆਪਣਾ ਘਰ ਹੱਸ ਹੱਸ ਗਾਵੈ ਸਭ ਪਰਿਵਾਰਾ, ਪਰਿਵਾਰ ਹੱਸੀ ਜਾਂਦਾ ਟੱਪੀ ਜਾਂਦਾ ਵਧਾਈਆਂ ਦੇਈ ਜਾਂਦਾ ਖੁਸ਼ੀਆਂ ਮਨਾਈ ਜਾਂਦਾ ਢੋਲ ਢਮੱਕੇ ਵਾਜੇ ਵਜਾਏ ਜਾਂਦੇ ਨੇ, ਪਰ ਇਹ ਅਗਿਆਨਤਾ ਹੈ ਕਿਉਂਕਿ ਜਨਮੇ ਕੋ ਵਾਜੇ ਵਧਾਏ ਸੋਹਲੜੇ ਅਗਿਆਨੀ ਗਾਏ। ਇਹ ਅਗਿਆਨੀ ਲੋਕਾਂ ਦੀ ਗੱਲ ਹੈ ਵੀ ਨੱਚੀ ਟੱਪੀ ਜਾਣਾ ਵੀ ਬੱਚਾ ਜੰਮਿਆ ਖੁਸ਼ੀਆਂ ਆਈਆਂ, ਯਤਨ ਕਰੋ ਵੀ ਬੱਚਾ ਰੋਇਆ ਕਿਉਂ ਹੈ, ਉਹਦੀ ਲਿਵ ਟੁੱਟੀ ਹੈ ਅਤੇ ਜੇ ਬੱਚੇ ਦੇ ਅਸੀਂ ਕੁਝ ਲੱਗਦੇ ਹਾਂ ਤਾਂ ਬੱਚੇ ਦੀ ਟੁੱਟੀ ਹੋਈ ਲਿਵ ਨੂੰ ਜੋੜਨ ਦਾ ਉਪਰਾਲਾ ਕਰੀਏ, ਬੱਚੇ ਨੂੰ ਗੁਰਮਤ ਨਾਲ ਜੋੜੀਏ, ਸਿੱਖੀ ਨਾਲ ਜੋੜੀਏ, ਧਰਮ ਨਾਲ ਜੋੜੀਏ। ਹਰ ਸਾਲ ਜਦੋਂ ਬੱਚੇ ਦਾ ਜਨਮ ਦਿਨ ਆਵੇ ਇਹ ਕਹੀਏ ਵੀ ਬੱਚਾ ਵੱਡਾ ਹੋ ਰਿਹਾ, ਇਹਦੀ ਉਮਰ ਦੇ ਦਿਨ ਘੱਟ ਰਹੇ ਨੇ, ਇਹਨੂੰ ਹੁਣ ਸਿੱਖ ਬਣਨਾ ਚਾਹੀਦਾ। ਪਰ ਹੁੰਦਾ ਕੀ ਹੈ ਕਿ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਕ ਲਾਡ ਧਰ ਪੇਖਤ ਹੀ ਜਮਰਾਓ ਹੱਸੈ। ਕਈ ਵਾਰ ਮਾਤਾ ਪਿਤਾ ਕਹਿੰਦੇ ਮੇਰਾ ਬੱਚਾ ਮੇਰਾ ਬੱਚਾ, ਮੇਰੇ ਬੱਚੇ ਦਾ ਜਨਮ ਦਿਨ, ਪਰ ਕਹਿੰਦੇ ਜਮਦੂਤ ਹੱਸ ਰਿਹਾ ਹੁੰਦਾ ਵੀ ਇਹ ਜਨਮ ਦਿਨ ਨਹੀਂ, ਇਹ ਤਾਂ ਸਗੋਂ ਮੌਤ ਦੇ ਨੇੜੇ ਹੋ ਰਿਹਾ। ਜੇ ਇਹਦੀ ਉਮਰ 100 ਸਾਲ ਦੀ ਸੀ 99 ਰਹਿ ਗਈ ਹੈ, ਹੁਣ 98 ਰਹਿ ਗਈ ਆ, ਹਰ ਜਨਮ ਦਿਨ ਇਹ ਮੌਤ ਵਾਲੇ ਪਾਸੇ ਵੱਧ ਰਿਹਾ। ਯਤਨ ਕਰੋ ਕਿ ਇਹਨੂੰ ਉਸ ਰਤਨ ਦੇ ਨਾਲ ਜੋੜੋ ਜਿਹੜਾ ਰਤਨ ਗਵਾ ਚੁੱਕਾ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦਵ ਪ੍ਰੀਤ ਭਸਮ ਸੰਗ ਹੋਏ। ਇਹ ਹਾਲਤ ਮਨੁੱਖ ਦੀ ਬਣ ਜਾਂਦੀ ਹੈ ਅਤੇ ਜਦੋਂ ਇਹਦੀ ਲਿਵ ਫਿਰ ਪਰਮੇਸ਼ੁਰ ਨਾਲ ਜੁੜਦੀ, ਸਾਹਿਬ ਕਹਿੰਦੇ ਤੂੰ ਮਨ ਪਰਮੇਸ਼ੁਰ ਨਾਲ ਆਪਣੇ ਆਪ ਨੂੰ ਜੋੜ, ਉਹਦੇ ਨਾਮ ਸਿਮਰਨ ਵਿੱਚ ਉਹਦੀ ਬੰਦਗੀ ਵਿੱਚ ਜੁੜ, ਮਨ ਰੇ ਹਰ ਹਰ ਛੇਤੀ ਲਿਵ ਲਾਏ। ਹੇ ਮੇਰੇ ਮਨ ਹਰੀ ਪਰਮਾਤਮਾ ਨਾਲ ਧਿਆਨ ਜੋੜ, ਹਰੀ ਪਰਮਾਤਮਾ ਨਾਲ ਲਿਵ ਜੋੜ।
ਮਨ ਹਰ ਜਪ ਮਿੱਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ।
ਹੇ ਮਨ ਹਰੀ ਨੂੰ ਜਪਿਆ ਕਰ, ਜਦੋਂ ਉਹਨੂੰ ਜਪੇਗਾ ਨਾ ਉਹ ਤੈਨੂੰ ਮਿੱਠਾ ਲੱਗਣ ਲੱਗ ਪਵੇਗਾ, ਪਿਆਰਾ ਲੱਗਣ ਲੱਗ ਪਵੇਗਾ, ਕਿਉਂਕਿ ਪਰਮਾਤਮਾ ਨੂੰ ਜਦੋਂ ਜਪਾਂਗੇ ਤੇ ਫਿਰ ਸਮਝਾਂਗੇ ਵੀ ਸਭ ਕੁਛ ਆਪਣਾ ਇੱਕ ਰਾਮ ਪਰਾਇਆ ਨਹੀਂ, ਫਿਰ ਕਵਾਂਗੇ ਵੀ ਸਭ ਕੁਝ ਪਰਾਇਆ ਹੋਵੇਗਾ ਇੱਕ ਪਰਮੇਸ਼ੁਰ ਆਪਣਾ। ਉਵੇਂ ਸਾਡੀ ਹਾਲਤ ਹੈ, ਅਸੀਂ ਕਹਿੰਦੇ ਹਾਂ ਵੀ ਸਭ ਕੁਛ ਆਪਣਾ, ਸਰੀਰ ਮੇਰਾ, ਘਰ ਮੇਰਾ, ਪਰਿਵਾਰ ਮੇਰਾ, ਧਨ ਮੇਰਾ, ਅਤੇ ਫਿਰ ਪਰਾਇਆ ਕੌਣ ਹੈ ਜੀ? ਆਪਾਂ ਕਹਿੰਦੇ ਪਰਮਾਤਮਾ ਪਰਾਇਆ, ਅਤੇ ਜਿਹੜਾ ਪਰਾਇਆ ਉਹਨੇ ਮਿੱਠਾ ਕਿਵੇਂ ਲੱਗਣਾ, ਉਹਨੇ ਪਿਆਰਾ ਕਿਵੇਂ ਲੱਗਣਾ? ਪਿਆਰੇ ਤਾਂ ਲੱਗਦੇ ਨੇ ਪੁੱਤਰ ਧੀਆਂ ਘਰ ਧਨ ਦੌਲਤ ਜ਼ਮੀਨ ਜਾਇਦਾਦ, ਕਿਉਂਕਿ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਅਤੇ ਜਦੋਂ ਸਮਝ ਆ ਗਈ ਕਿ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਪਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ, ਸਭ ਕੁਝ ਪਰਾਇਆ ਹੋ ਜਾਣਾ, ਛੱਡ ਕੇ ਤੁਰ ਜਾਣਾ, ਫਿਰ ਪਰਮੇਸ਼ੁਰ ਪਿਆਰਾ ਲੱਗੇਗਾ। ਹੇ ਮੇਰੇ ਮਨ, ਮਨ ਹਰ ਜਪ ਮੀਠਾ ਲਾਗੈ ਭਾਈ, ਹਰੀ ਨੂੰ ਜਪ ਫਿਰ ਹਰੀ ਤੈਨੂੰ ਪਿਆਰਾ ਲੱਗੇਗਾ, ਗੁਰਮੁਖ ਪਾਏ ਹਰ ਥਾਂ, ਗੁਰੂ ਦੇ ਰਾਹੀਂ ਫਿਰ ਤੈਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਮਿਲ ਜਾਵੇਗੀ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਭਾਵ ਹੈ ਰੁਕੋ ਠਹਿਰਾਓ। ਇਹਨਾਂ ਪਾਵਨ ਪੰਕਤੀਆਂ ਵਿੱਚ ਸਤਿਗੁਰੂ ਜੀ ਦੇ ਸ਼ਬਦ ਦਾ ਜੋ ਕੇਂਦਰੀ ਭਾਵ, ਮੇਨ ਆਈਡੀਆ, ਅੰਤਰੀਵ ਭਾਵ ਹੈ,
ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨ ਮੁਖ ਦੂਜੈ ਭਾਏ।
ਗੁਰੂ ਤੋਂ ਬਿਨਾਂ ਨਾ ਤਾਂ ਹਿਰਦੇ ਵਿੱਚ ਪਰਮਾਤਮਾ ਪ੍ਰਤੀ ਪਿਆਰ ਪੈਦਾ ਹੁੰਦਾ, ਸਗੋਂ ਮਨ ਦੀ ਮਤ ਪਿੱਛੇ ਚੱਲਣ ਵਾਲਾ ਮਨੁੱਖ ਦੂਜੇ ਪਿਆਰ ਵਿੱਚ ਜੁੜ ਜਾਂਦਾ, ਅਤੇ ਜਿਹੜਾ ਦੂਜਾ ਭਾਵ ਹੈ ਨਾ ਉਹ ਇਹਦੀ ਲਿਵ ਨਹੀਂ ਜੋੜਨ ਦਿੰਦਾ। ਦੂਜਾ ਭਾਵ ਨਾ ਦੇਈ ਲਿਵ ਲਾਗਣ, ਇੱਥੇ ਤੱਕ ਕਿਹਾ ਕਿ ਜਿਹਦੇ ਅੰਦਰ ਦੂਜਾ ਪਿਆਰ ਹੈ ਉਹਦਾ ਜਪ, ਉਹਦਾ ਤਪ, ਉਹਦੀ ਪੂਜਾ ਕਿਸ ਅਰਥ? ਕਿਹਾ ਜਪ, ਕਿਹਾ ਤਪ, ਕਿਹਾ ਬ੍ਰਤ ਪੂਜਾ, ਜਾਂਕੈ ਹਿਰਦੈ ਭਾਉ ਹੈ ਦੂਜਾ, ਜਿਹਦਾ ਜਪ ਕਰਨਾ, ਜਿਹਦੀ ਬੰਦਗੀ ਕਰਨੀ, ਪਿਆਰ ਵੀ ਉਹਦੇ ਨਾਲ ਕਰਨਾ। ਸਾਹਿਬ ਕਹਿੰਦੇ ਫਿਰ ਤੇਰੇ ਇਹ ਕੀਤੇ ਹੋਏ ਜਪ ਤਪ ਜਿਹੜੇ ਮਾਲਕ ਦੇ ਦਰ ਤੇ ਥਾਂ ਪੈਣਗੇ, ਪਰ ਮਨਮੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਨਹੀਂ, ਉਹਦੇ ਅੰਦਰ ਕਿਸੇ ਅਲਪ ਸ਼ਕਤੀ ਦੀ ਪੂਜਾ ਦਾ, ਪਦਾਰਥਾਂ ਦਾ, ਧਨ ਦੌਲਤ ਦਾ ਪਿਆਰ ਲੱਗਾ ਹੁੰਦਾ।
ਉਹ ਕੁੱਟੈ ਮਨਮੁਖ ਕਰਮ ਕਰੈ ਭਾਈ, ਪੱਲੈ ਕਿਛੂ ਨਾ ਪਾਏ।
ਮਨਮੁਖ ਦੇ ਕਰਮ ਇਸ ਤਰ੍ਹਾਂ ਦੇ ਨੇ ਜਿਵੇਂ ਦਾਣੇ ਦੇ ਉੱਪਰੋਂ ਲਾਇਆ ਹੋਇਆ ਛਿਲਕਾ, ਜਿਹਨੂੰ ਆਪਾਂ ਤੋਹ ਕਹਿੰਦੇ ਹਾਂ, ਉਹਨੂੰ ਕੋਈ ਕੁੱਟੀ ਚੱਲੇ ਅਤੇ ਕਵੇ ਵੀ ਹੁਣ ਇਸ ਤੋਹ ਦੇ ਵਿੱਚੋਂ ਮੈਨੂੰ ਕੁਝ ਮਿਲੇ। ਸਾਹਿਬ ਕਹਿੰਦੇ ਮਨਮੁਖ ਇਸ ਤਰ੍ਹਾਂ ਦੇ ਕਰਮ ਕਰਦਾ ਵੀ ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ, ਬਦਲ ਤਰਲੋਚਨ ਸੁਨਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ। ਕਹਿੰਦੇ ਜੇ ਕਣ ਵਿੱਚੋਂ ਨਿਕਲ ਗਿਆ, ਦਾਣਾ ਨਿਕਲ ਗਿਆ, ਅਤੇ ਜਿਹੜਾ ਹੁਣ ਮਗਰ ਨਾੜ ਬਚਿਆ, ਪਰਾਲੀ ਬਚੀ ਹੈ, ਤੋ ਬਚੇ ਨੇ, ਉਹਨਾਂ ਨੂੰ ਗਾਹ ਕੇ, ਉਹਨਾਂ ਨੂੰ ਕੁੱਟ ਕੇ ਉਹਨਾਂ ਵਿੱਚੋਂ ਕੀ ਕੱਢੇਗਾ? ਅਸਲ ਵਿੱਚ ਬਾਕੀ ਸਾਰਾ ਕੁਝ ਤੋ ਹੈ, ਅਤੇ ਪਰਮਾਤਮਾ ਕਣ ਹੈ, ਪਰਮਾਤਮਾ ਤੱਤ ਹੈ। ਜਿਵੇਂ ਦੁੱਧ ਦਹੀਂ ਨੂੰ ਮਥਿਆਂ ਮੱਖਣ ਰੂਪੀ ਤੱਤ ਕੱਢ ਲਈਦਾ, ਪਰ ਕੋਈ ਪਾਣੀ ਨੂੰ ਰਿੜਕਣ ਲੱਗ ਪਵੇ ਤਾਂ ਕੀ ਮਿਲੇਗਾ? ਮਨਮੁੱਖ ਦੇ ਕਰਮ ਇਸੇ ਤਰ੍ਹਾਂ ਦੇ ਨੇ। ਪੰਡਿਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੈ ਤੱਥ, ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹਾ ਵੱਥ। ਸਾਹਿਬ ਕਹਿੰਦੇ ਤੋਹ ਨੂੰ ਕੁੱਟ ਕੇ ਜਿਵੇਂ ਤੋਹਾਂ ਵਿੱਚੋਂ ਕੁਝ ਨਹੀਂ ਲੱਭਦਾ, ਮਨਮੁੱਖ ਦੇ ਪੱਲੇ ਵੀ ਐਵੇਂ ਕੁਝ ਨਹੀਂ ਜੇ ਪੈਂਦਾ।
ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ।
ਗੁਰੂ ਨੂੰ ਮਿਲ ਕੇ ਹਿਰਦੇ ਦੇ ਵਿੱਚ ਨਾਮ ਵੱਸਦਾ ਹੈ ਭਾਈ, ਫਿਰ ਸੱਚੀ ਪ੍ਰੀਤ, ਸੱਚਾ ਪਿਆਰ ਗੁਰੂ ਦੇ ਰਾਹੀਂ ਪਰਮੇਸ਼ਰ ਨਾਲ ਜੁੜ ਜਾਂਦਾ।
ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕੈ ਹੇਤ ਅਪਾਰ।
ਇਸ ਲਈ ਉਹ ਮਨੁੱਖ ਸਦਾ ਗੁਰੂ ਦੇ ਪਿਆਰ ਦੀ ਬਦੌਲਤ ਪਰਮਾਤਮਾ ਦੇ ਗੁਣ ਗਾ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਦਾ, ਭਾਵ ਗੁਰੂ ਦੇ ਬਖਸ਼ੇ ਹੋਏ ਪਿਆਰ ਦੀ ਬਦੌਲਤ ਉਹਦੀ ਬਿਰਤੀ ਫਿਰ ਪਰਮਾਤਮਾ ਦੇ ਗੁਣ ਗਾਉਣ ਵਾਲੀ ਹੋ ਜਾਂਦੀ ਹੈ।
ਆਇਆ ਸੋ ਪਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ।
ਅਸੀਂ ਸਾਰੇ ਜੀਵ ਜਗਤ ਵਿੱਚ ਜਨਮ ਲੈ ਕੇ ਆਏ ਹਾਂ, ਪਰ ਸਾਡਾ ਸਾਰਿਆਂ ਦਾ ਆਉਣਾ ਸਫਲਾ ਨਹੀਂ, ਪਰਵਾਨ ਨਹੀਂ। ਪਰਵਾਨ ਗਣੀ ਸੇਈ ਇਹ ਆਏ, ਉਹਨਾਂ ਨੂੰ ਪਰਵਾਨ ਗਿਣਿਆ ਜਾਂਦਾ ਜਿਨ ਘਰ ਧਨ ਹਰ ਨਾਮਾ, ਜਾਂ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਸਾਹਿਬ ਕਹਿੰਦੇ ਆਇਆ ਉਹਨਾਂ ਦਾ ਪ੍ਰਵਾਨ ਹੈ ਜਿਹੜੇ ਗੁਰੂ ਦੀ ਸੇਵਾ ਦੇ ਵਿੱਚ ਚਿੱਤ ਜੋੜਦੇ ਹਨ।
ਨਾਨਕ ਨਾਮ ਹਰ ਪਾਈਐ ਭਾਈ, ਗੁਰ ਸਬਦੀ ਮੇਲਾਏ।
ਹੇ ਨਾਨਕ, ਐਸਾ ਮਨੁੱਖ ਫਿਰ ਗੁਰੂ ਦੇ ਰਾਹੀਂ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲੈਂਦਾ ਅਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਦਾ ਮਿਲਾਪ ਗੁਰੂ ਦੀ ਰਾਹੀਂ ਸੱਚੇ ਪਰਮੇਸ਼ਰ ਵਿੱਚ ਹੋ ਜਾਂਦਾ ਹੈ, ਕਿਉਂਕਿ ਸੱਚਾ ਸਤਿਗੁਰੂ ਹੀ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਸਕਦਾ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਕੱਚੇ ਪਿੱਲੇ ਗੁਰੂਆਂ ਤੋਂ ਬਚਣਾ ਅਤੇ ਸੱਚੇ ਗੁਰੂ ਦੀ ਸ਼ਰਨ ਵਿੱਚ ਆਉਣਾ, ਸੱਚੇ ਗੁਰੂ ਦੀ ਵਿਚਾਰਧਾਰਾ ਰਾਹੀਂ ਸੱਚੇ ਉਪਦੇਸ਼ ਅਤੇ ਸੱਚੇ ਸ਼ਬਦ ਵਿੱਚ ਜੁੜ ਕੇ ਮਨੁੱਖਾ ਜੀਵਨ ਸਫਲ ਹੁੰਦਾ ਅਤੇ ਮਨੁੱਖ ਦੀ ਸੁਰਤ ਜਿਹੜੀ ਹੈ ਉਹ ਪਰਮੇਸ਼ਰ ਦੇ ਨਾਲ ਜੁੜਦੀ ਹੈ। ਫਿਰ ਇੱਕ ਵਾਰ ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਔਰ ਸਮੁੱਚੀਆਂ ਸੰਗਤਾਂ ਨੂੰ ਫਿਰ ਇੱਕ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਥਾਪਨਾ ਦਿਵਸ, ਸਿਰਜਣਾ ਦਿਵਸ ਦੀ ਬਹੁਤ ਬਹੁਤ ਵਧਾਈ। ਪਾਵਨ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਆਪਾਂ ਮਨੁੱਖਾ ਜੀਵਨ ਨੂੰ ਸਫਲ ਕਰੀਏ ਜੀ।
ਆਇਆ ਸੋ ਪਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ, ਨਾਨਕ ਨਾਮ ਹਰ ਪਾਈਐ ਭਾਈ, ਗੁਰ ਸਬਦੀ ਮੇਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।